ਨਹੀਂ ਉੱਠਦਾ, ਜਪ ਨਹੀਂ ਕਰਦਾ, ਬਾਣੀ ਦਾ ਪਾਠ ਨਹੀਂ ਕਰਦਾ ਤੇ ਗੁਰੂ ਦੇ ਬਾਣੇ ਨਾਲ ਪਿਆਰ ਨਹੀਂ ਪਾਉਂਦਾ। ਜਿਸ ਨਾਲ ਪਿਆਰ ਹੋਵੇ ਉਸਦੀ ਹਰ ਚੀਜ਼ ਪਿਆਰੀ ਲੱਗਦੀ ਹੈ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਓ ਮਾਰ, ਲੈਲਾ ਪਿਆਰੀ ਲੱਗਦੀ ਸੀ ਤੇ ਲੈਲਾ ਦੇ ਘਰ ਦਾ ਕੁੱਤਾ ਵੀ ਚੰਗਾ ਲੱਗਦਾ ਮਜਨੂੰ। ਜਿਸ ਦਿਨ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੇ ਲੱਗੇ ਨਾ, ਕੇਸ ਆਪੇ ਪਿਆਰੇ ਲੱਗਣਗੇ, ਰਹਿਤਾਂ ਆਪਣੇ ਆਪ ਪਿਆਰੀਆਂ ਲੱਗਣਗੀਆਂ। ਇਹ ਤੇ ਮੇਰੇ ਪਿਆਰੇ ਦੀਆਂ ਨਿਸ਼ਾਨੀਆਂ, ਇਹਨੂੰ ਵੇਖ ਕੇ ਤੇ ਉਹ ਪ੍ਰਸੰਨ ਹੁੰਦਾ। ਇਸ ਤਰ੍ਹਾਂ ਦੇ ਜਜ਼ਬੇ ਬਣਨਗੇ, ਇਹ ਵੀ ਮੈਂ ਅਸਕਾ ਇਹ ਸੋਚਣੀ ਬਣੇਗੀ। ਨਿਕੰਮੇ ਚੌੜੇ ਤਰਕ ਕੁਤਰਕ ਦੇ ਚੌਣੇ ਹੀ ਪਏਗਾ। ਕੇਸਾਂ ਦੀ ਰੂਹਾਨੀਅਤ ਨਾਲ ਇਹਦਾ ਕੀ ਸੰਬੰਧ ਹੈ, ਇਹ ਤੇ ਇਸ ਵਕਤ ਮੇਰੇ ਕੋਲ ਸਮਾਂ ਨਹੀਂ। ਹੋ ਸਕੇ ਤਾਂ ਮੈਂ ਸ਼ਾਮ ਵਿੱਚ ਖੁਲਾਸਾ ਕਰਨ ਦੀ ਕੋਸ਼ਿਸ਼ ਕਰਾਂਗਾ, ਸ਼ਾਇਦ ਸ਼ਾਮ ਨੂੰ ਕਿਸੇ ਹੋਰ ਗੁਰਦੁਆਰੇ 'ਚ ਪ੍ਰੋਗਰਾਮ। ਲੇਕਿਨ ਇਸਦਾ ਰੂਹਾਨੀਅਤ ਨਾਲ ਸੰਬੰਧ ਹੈ। ਮੁਹੰਮਦ ਸਾਹਿਬ ਨੇ, ਈਸਾ ਨੇ, ਮੂਸਾ ਨੇ, ਦਸੋਂ ਗੁਰੂ ਸਾਹਿਬਾਨ ਨੇ, ਰਾਮ ਹੈ, ਕ੍ਰਿਸ਼ਨ ਹੈ, ਵਿਸ਼ਵਾਮਿੱਤਰ ਨੇ, ਕਪਿਲ ਮੁਨੀ ਨੇ, ਰਿਸ਼ੀ ਕਣਾਦ ਨੇ, ਵਿਆਸ ਜੀ ਨੇ, ਜੈਮਨੀ ਨੇ, ਇਸ ਤੋਂ ਇਲਾਵਾ ਵਿਸ਼ਿਸ਼ਟ ਜੀ ਨੇ, ਸਭ ਕੇ ਸਾਧਾਰੀ। ਰਾਮਲੀਲਾ ਕਰਦੇ ਨੇ ਸਾਡੇ ਹਿੰਦੂ ਵੀਰ, ਬਾਜ਼ਾਰੋਂ ਜੂੜੇ ਖਰੀਦ ਕੇ ਲਿਆਉਣੇ ਪੈਂਦੇ ਨੇ, ਦਾੜੀਆਂ ਖਰੀਦ ਕੇ ਲਿਆਉਣੀਆਂ ਪੈਂਦੇ। ਰੂਪ ਇਹ ਹੀ ਹੈ, ਇਹ ਰੂਹਾਨੀ ਰੂਪ ਹੈ, ਸੰਸਾਰੀ ਰੂਪ ਨਹੀਂ ਹੈ। ਰੂਹਾਨੀਅਤ ਦੀ ਇੱਕ ਵਰਦੀ ਹੈ, ਇਹ ਰੂਹਾਨੀਅਤ ਦੀ ਯੂਨੀਫਾਰਮ ਹੈ, ਔਰ ਇਸ ਦੇ ਅੰਦਰ ਰੂਹਾਨੀਅਤ ਦੀ ਬੜੀ ਗੱਲ ਹੈ। ਹਾਂ, ਇਹ ਗੱਲ ਵੱਖਰੀ ਹੈ, ਕਈ ਦਫ਼ਾ ਡਾਕੂ ਵੀ ਪੁਲਿਸ ਦੀ ਵਰਦੀ ਪਾ ਕੇ ਡਾਕਾ ਡਾਲਦੇ ਨੇ, ਪੰਜਾਬ ਵਿੱਚ ਡਾਲਦੇ ਰਹੇ ਨੇ, ਵਰਦੀ ਪੁਲਿਸ ਦੀ ਪਹਿਨੀ ਹੋਈ ਹੈਗੇ ਡਕੈਤ ਸਨ, ਤਾਂ ਭੁਲੇਖਾ ਲੱਗ ਜਾਂਦਾ। ਬਾਣਾ ਤਾਂ ਗੁਰੂ ਦਾ ਪਾਇਆ ਹੋਇਆ ਹੈ, ਪਰ ਅੰਦਰੋਂ ਸ਼ੈਤਾਨ ਦੁਸ਼ਟ। ਪੁਲਿਸ ਦੀ ਵਰਦੀ ਬਦਨਾਮ ਹੋ ਜਾਂਦੀ ਹੈ ਜਦ ਡਾਕੂ ਪਹਿਨ ਲੈਂਦੇ ਨੇ, ਗੁਰੂ ਦਾ ਬਾਣਾ ਵੀ ਬਦਨਾਮ ਹੋ ਜਾਂਦਾ ਜਦ ਦੁਸ਼ਟ ਪਹਿਨ ਲੈਂਦੇ ਨੇ। ਇਹ ਵੀ ਮਹਿਸੂਸ ਕਰਦੇ ਬ੍ਰਾਹਮਣਾਂ ਦਾ ਲਿਬਾਸ ਬਦਨਾਮ ਹੋ ਗਿਆ ਜਦ ਦੁਸ਼ਟ ਲੋਕਾਂ ਨੇ ਬ੍ਰਾਹਮਣਾਂ ਦੇ ਬਾਣੇ ਪਹਿਨ ਲਏ, ਵਰਨਾ ਸੁਦਾਮਾ ਵੀ ਬ੍ਰਾਹਮਣ ਹੀ ਸੀ। ਐਸੀ ਕੀ ਜੋ ਹੈ ਗੱਲ, ਵਰਨਾ ਪੰਜ ਪਿਆਰਿਆਂ ਵਿੱਚ ਵੀ ਬ੍ਰਾਹਮਣ ਹੀ ਸਨ, ਇੱਕਦਮ ਦੂਰ ਕਿਉਂ ਜਾਏ। ਔਰ ਇਸੇ ਤਰੀਕੇ ਦੇ ਨਾਲ ਬਗੌਰ ਮੁਤਾਲਾ ਕਰੋਗੇ ਤਾਂ ਪਰਸ਼ੂਰਾਮ, ਜਿਸ ਨੂੰ ਭਗਵਾਨ ਕਰਕੇ ਮੰਨਦੇ ਨੇ ਹਿੰਦੂ ਸਮਾਜ, ਬ੍ਰਾਹਮਣ ਹੀ ਸੀ। ਤਾਂ ਮੈਂ ਅਰਜ਼ ਕਰਾਂ, ਬ੍ਰਹਮ ਬਿੰਦੇ ਸੇ ਬ੍ਰਾਹਮਣ, ਔਰ ਬ੍ਰਾਹਮਣਾਂ ਦਾ ਲਿਬਾਸ ਬਦਨਾਮ ਹੋ ਜਾਂਦਾ ਹੈ ਜਦ ਲਿਬਾਸ ਕੋਈ ਠੱਗ ਪਹਿਨ ਲੈਂਦਾ, ਦੁਸ਼ਟ ਪਹਿਨ ਲੈਂਦਾ। ਫਕੀਰੀ ਲਿਬਾਸ, ਇਸਲਾਮੀ ਲਿਬਾਸ ਬਦਨਾਮ ਹੋ ਗਿਆ ਜਦ ਲੁਟੇਰਿਆਂ ਨੇ ਪਹਿਨ ਲਿਆ। ਗੁਰੂ ਦਾ ਬਾਣਾ ਬਦਨਾਮ ਹੋ ਜਾਂਦਾ ਜਦ ਦੁਸ਼ਟ ਪਹਿਨ ਲੈਂਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਰ ਗੁਰੂ ਦੀ ਬਾਣੀ ਨੇ ਤੀਰ ਦੀ ਤਰ੍ਹਾਂ ਹਿਰਦੇ ਨੂੰ ਛਲਨੀ ਕੀਤਾ, ਇਹ ਮਨੁੱਖ ਬਾਣੇ ਤੋਂ ਸਦਕੇ ਜਾਏਗਾ, ਕੁਰਬਾਨ ਜਾਏਗਾ, ਪਿਆਰਾ ਲੱਗੇਗਾ। ਗੁਰੂ ਪਿਆਰਾ ਲੱਗਦਾ, ਹੁਣ ਗੁਰੂ ਦੀ ਹਰ ਗੱਲ ਪਿਆਰੀ ਲੱਗਦੀ ਹੈ, ਇਹ ਧਾਰਨ ਕਰੇਗਾ। ਦਸ ਵੀਹ ਸਾਲ ਹੋ ਗਏ ਨੇ ਰਹਿਤ ਬੈਤ ਵਿੱਚ ਜੀਵਦਿਆਂ, ਕਰਮ ਕਾਂਡ ਵਿੱਚ ਜੀਵਦਿਆਂ, ਸ਼ਰ੍ਹਾਂ ਵਿੱਚ ਜੀਵਦਿਆਂ, ਹੋਇਆ ਕੁਛ ਵੀ ਨਹੀਂ, ਕ੍ਰਾਂਤੀ ਨਹੀਂ ਹੋਈ। ਆਤਮ ਕ੍ਰਾਂਤੀ ਵਾਸਤੇ ਸਭ ਕੁਛ ਕੀਤਾ ਸੀ, ਹੋਇਆ ਕੁਛ ਨਹੀਂ, ਤਨ ਸਿਰਫ ਬਦਲਿਆ, ਮਨ ਨਹੀਂ ਬਦਲਿਆ। ਜਿਹੜੀਆਂ ਜਿਹੜੀਆਂ ਝਲਕਾਂ ਦੀਆਂ ਗੱਲਾਂ ਗੁਰਬਾਣੀ 'ਚ ਨੇ, ਉਸ ਜ਼ਿੰਦਗੀ 'ਚ ਨਹੀਂ ਪ੍ਰਗਟ ਹੋਣੀ। ਹੁਣ ਸ਼ਬਦ ਬਰਦਾਸ਼ਤ ਕਰ ਲੈਣਾ, ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਪਰਿਵਾਰ ਤੋਂ ਨਿਰਾਸ਼ ਹੋਇਆ ਸੀ, ਅਤੇ ਧਰਮ ਦੇ ਮਾਰਗ 'ਤੇ ਚੱਲਿਆ ਸੀ, ਹੁਣ ਗੁਰੂ ਅਤੇ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਏਗਾ, ਉਦਾਸ ਹੋ ਜਾਏਗਾ, ਹੋ ਜਾਏਗਾ। ਧੰਨ ਗੁਰੂ ਅਰਜਨ ਦੇਵ ਜੀ ਦੇ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ ਦੇ ਸੰਤਰ ਮੈਂ ਸਗਲੇ ਜਾ ਗਏ। ਇਹ ਗੁਰੂ ਨਿਰਾਸ਼ ਹੋ ਗਏ, ਇਹ ਪ੍ਰਭੂ ਨਿਰਾਸ਼ ਹੋ ਗਏ, ਇੰਨੇ ਦਿਨ ਲੱਗ ਗਏ, ਗੱਲ ਤੇ ਕੁਛ ਵੀ ਨਹੀਂ ਬਣੀ, ਕੁਛ ਵੀ ਨਹੀਂ ਹੋਇਆ। ਅੰਮ੍ਰਿਤ ਵੇਲੇ ਉੱਠ ਉੱਠ ਕੇ ਥੱਕ ਗਏ। ਦਾਨ ਪੁੰਨ ਸੇਵਾ ਜਪ ਕਰ ਕਰਕੇ ਥੱਕ ਗਏ। ਤੇਰੀ ਰਹਿਤ ਬੈ ਪਹਿਨ ਕੇ ਜੀਵਦੇ ਰਹੇ, ਥੱਕ ਗਏ। ਸ਼ਰਾਂ ਨੂੰ ਧਾਰਨ ਕਰਕੇ ਥੱਕ ਗਏ। ਇਸ ਤਰ੍ਹਾਂ ਦਾ ਥੱਕਿਆ ਹੋਇਆ ਇੱਕ ਮੌਲਵੀ ਮੇਰੇ ਨਾਲ ਦੋ ਤਿੰਨ ਮਹੀਨੇ ਭਰਮਣ ਕਰਦਾ ਰਿਹਾ, ਇੰਗਲੈਂਡ ਅਤੇ ਫਿਰ ਕਨੇਡਾ ਵੀ ਆਇਆ, ਟੋਰਾਂਟੋ ਪਿਛਲੇ ਸਾਲ ਮੀਨਾ ਨਾਲ ਗਿਆ ਸੀ, ਸ਼ਰ੍ਹਾਂ ਤੋਂ ਥੱਕ ਗਿਆ ਸੀ। ਕਹਿੰਦਾ ਆਖਰੀ ਹੌਸਲਾ ਮੈਂ ਕੀਤਾ ਘਰ ਦੀ, ਫਿਰ ਤਲਾਸ਼ ਕਰਨਾ ਮਤਾਂ ਵਸਤੂ ਘਰ ਵਿੱਚ ਪਈ ਹੋਵੇ, ਅਜੇ ਤੱਕ ਤਾਂ ਲੱਭੀ ਕੋਈ ਨਹੀਂ, ਅਤੇ ਉਸਦੇ ਲਫ਼ਜ਼ ਸਨ। ਕਹਿੰਦਾ ਘਰ ਦੇ ਸਾਰੇ ਕਮਰੇ ਹੋਲ ਮਾਰੇ ਨੇ ਮੈਂ, ਲੱਭਿਆ ਮੈਨੂੰ ਕੁਛ ਨਹੀਂ, ਕੁਛ ਵੀ ਨਹੀਂ ਲੱਭਿਆ। ਇਹ ਗੱਲ ਵੱਖਰੀ ਹੈ ਕਿ ਰਾਵਲ ਪਿੰਡੀ ਦੇ ਮੁਸਲਮਾਨ ਮੈਨੂੰ ਫਕੀਰ ਕਹਿੰਦੇ ਨੇ, ਇਹ ਗੱਲ ਵੱਖਰੀ ਹੈ ਕਿ ਬਹੁਤੇ ਲੋਕ ਮੇਰੇ ਕੋਲ ਕੁਰਾਨੇ ਪਾਕ ਦੀ ਵਿਆਖਿਆ ਸੁਣਦੇ ਨੇ, ਅਰਥ ਸੁਣਦੇ ਨੇ, ਵਿਚਾਰ ਸੁਣਦੇ ਨੇ, ਮੈਨੂੰ ਫਕੀਰ ਸਾਈਂ ਕਹਿੰਦੇ ਨੇ, ਮੇਰਾ ਸਨਮਾਨ ਕਰਦੇ ਨੇ। ਕਹਿੰਦਾ ਜ਼ਿੰਦਗੀ ਦੇ ਮਹਿਲ ਦੇ ਵਿੱਚ ਜਾਤ ਮੈਂ ਮਾਰ ਕੇ ਕਾਫੀ ਸਮੇਂ ਤੋਂ ਦੇਖ ਰਿਹਾ, ਲੱਭਿਆ ਮੈਨੂੰ ਕੁਛ ਨਹੀਂ। ਖੁਦਾ ਤੋਂ ਔਰ ਨਬੀ ਤੋਂ, ਨਬੀ ਕਹਿੰਦੇ ਨੇ ਮੁਹੰਮਦ ਸਾਹਿਬ, ਖੁਦਾ ਤੋਂ ਨਬੀ ਤੋਂ ਉਦਾਸ ਹਾਂ, ਨਿਰਾਸ਼ ਹਾਂ। ਹੁਣ ਤਾਂ ਸਿਰਫ ਇੱਕ ਮਾੜੀ ਜਿਹਾ ਕਿਰਨ ਬੱਚੀ ਹੈ, ਸ਼ਾਇਦ ਮਹਿਲ ਦਾ ਕੋਈ ਕੋਣਾ ਐਸਾ ਹੋਵੇ ਜਿਹੜਾ ਮੈਂ ਨਾ ਖੋਜਿਆ ਹੋਵੇ, ਉਹ ਕਰਦਾ ਹੁਣ ਨਹੀਂ ਰਹਿ, ਨਿਰਾਸ਼ ਰੋ ਪੈਂਦਾ ਸੀ। ਕਹਿੰਦਾ ਸੀ ਮੈਂ ਸ਼ੁਰੂ ਸ਼ੁਰੂ 'ਚ ਰੋਂਦਾ ਸੀ ਪਰਮਾਤਮਾ ਦੇ ਵਾਸਤੇ ਕਿ ਉਹ ਮਿਲ, ਉਹ ਮਿਲ, ਉਹ ਮਿਲ। ਕਹਿਣ ਲੱਗੇ ਹੁਣ ਮੈਂ ਰੋਂਦਾ ਹਾਂ ਇਸ ਵਾਸਤੇ, ਕਿਤਨੀ ਸਾਧਨਾ ਅਜਾਏਂਗੀ, ਅਜਾਏਂਗੀ, ਕੁਛ ਵੀ ਨਹੀਂ, ਕੁਛ ਵੀ। ਇਸ ਤਰ੍ਹਾਂ ਦਾ ਉਹ ਪੁਰਸ਼ ਮੈਂ ਦੇਖਿਆ, ਬੜਾ ਸਿਆਣਾ, ਸੂਝਵਾਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸੇ ਹੀ ਅਵਸਥਾ ਦਾ ਜ਼ਿਕਰ ਕੀਤਾ, ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ, ਨਿਰਾਸ਼ ਹੋ ਗਏ, ਉਦਾਸ ਹੋ ਗਏ। ਪਹਿਲੇ ਸੰਸਾਰ ਤੋਂ ਨਿਰਾਸ਼ ਹੋਏ ਸੀ, ਉਦਾਸ ਹੋਏ ਸੀ ਗੁਰੂ ਦੇ ਸ਼ਬਦ ਦੀ ਚੋਟ ਖਾ ਕੇ, ਪਰ ਹੁਣ ਗੁਰੂ ਤੋਂ ਵੀ ਨਿਰਾਸ਼, ਉਦਾਸ। ਕੁਰਾਨ ਦੀ ਆਇਤਾਂ ਦੀ ਚੋਟ ਖਾ ਕੇ ਦੁਨੀਆਂ ਤੋਂ ਉਦਾਸ ਹੋਏ ਸੀ, ਨਿਰਾਸ਼ ਹੋਏ ਸੀ, ਹੁਣ ਕੁਰਾਨ ਤੋਂ ਵੀ ਨਿਰਾਸ਼, ਉਦਾਸ। ਗੀਤਾ ਦੇ ਅਧਿਆਇ ਤੇ ਸਲੋਕਾਂ ਤੋਂ ਚੋਟ ਖਾ ਕੇ, ਪਦਾਰਥਾਂ ਤੇ ਸੰਸਾਰ ਤੋਂ ਉਦਾਸ ਹੋਏ ਸੀ, ਨਿਰਾਸ਼ ਹੋਏ ਸੀ, ਪਰ ਕਰੀਏ ਕੀ ਹੇ ਸ਼੍ਰੀ ਕ੍ਰਿਸ਼ਨ, ਹੁਣ ਤੈਥੋਂ ਵੀ ਉਦਾਸ, ਨਿਰਾਸ਼, ਤੇਰੀ ਗੀਤਾ ਤੋਂ ਵੀ ਉਦਾਸ, ਨਿਰਾਸ਼। ਕਿਉਂ ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ, 10-20 ਸਾਲ ਲੰਘ ਗਏ ਨੇ, ਕੁਛ ਵੀ ਨਹੀਂ, ਥੱਕ ਗਏ ਅੰਮ੍ਰਿਤ ਵੇਲੇ ਉੱਠ ਉੱਠ ਕੇ, ਥੱਕ ਗਏ ਸੇਵਾ ਕਰ ਕਰਕੇ, ਥੱਕ ਗਏ ਦਾਨ ਦੇ ਦੇ ਕੇ, ਥੱਕ ਗਏ ਕਥਾ ਕੀਰਤਨ ਸੁਣ ਸੁਣ ਕੇ, ਸਾਧਨਾ ਕਰ ਕਰਕੇ, ਹੋਇਆ ਤਾਂ ਕੁਛ ਵੀ ਨਹੀਂ, ਨਿਰਾਸ਼ਾ। ਆਪ ਦੀ ਗਿਆਤਲੀ ਅਰਸ ਕਰਾਂ, ਭਾਰਤ ਦੇ ਵਿੱਚ ਕੈਸ਼ੋ ਚੰਦਰ ਜੈਸਾ ਪੁਰਸ਼ ਜੋ ਮਹਾਨ ਨਾਸਤਿਕ ਹੋਇਆ, ਪਹਿਲੇ ਬੜਾ ਧਾਰਮਿਕ ਸੀ, ਅਗਰ ਇਸ ਤਰ੍ਹਾਂ ਦਾ ਕੋਈ ਨਿਰਾਸ਼ ਹੋਇਆ ਤਾਂ ਅਵਸਥਾਵਾਂ ਦੋ ਬਣਨਗੀਆਂ, ਇੱਕ ਇਹ ਅਵਸਥਾ ਟੋਟਲੀ ਨਾਸਤਿਕ ਹੋ ਜਾਏਗਾ, ਇਸ ਦਾ ਭਰੋਸਾ ਬਜਣਾ ਹੀ ਨਹੀਂ। ਪਹਿਲੇ ਸੰਸਾਰ ਵਿੱਚ ਫਸੇ ਹੋਏ ਮਨੁੱਖਾਂ ਨੂੰ ਵੇਖ ਕੇ ਹੱਸਦਾ ਸੀ, ਇਹ ਕੀ ਸੰਸਾਰੀ ਨੇ, ਪਰਿਵਾਰ ਵਿੱਚ ਫਸੇ, ਸੰਸਾਰ ਵਿੱਚ ਫਸੇ, ਹੁਣ ਇਸ ਨੂੰ ਹਾਸਾ ਆਏਗਾ। ਪਤਾ ਕਿਸ 'ਤੇ? ਮੰਦਰ ਮਸਜਿਦ ਗੁਰਦੁਆਰਿਆਂ ਵਿੱਚ ਫਸਿਆ, ਔਖੇ ਨਾ ਹੋਣਾ। ਇਸ ਤੋਂ ਅੱਗੇ ਮੈਂ ਨਹੀਂ ਕਹਿੰਦਾ ਕੁਛ, ਕਿਉਂਕਿ ਹੋ ਸਕਦਾ ਕੋਈ ਕੱਚੇ ਸਤਸੰਗੀ ਆਉਂਦੇ ਨੇ ਅਤੇ ਹੋਰ ਦਾ ਹੋਰ ਸਮਝ ਲੈਣ। ਹੁਣ ਜਿਵੇਂ ਪਹਿਲੇ ਸੰਸਾਰ ਦੇ ਫਸਿਆਂ ਨੂੰ ਦੇਖ ਕੇ ਕਹਿੰਦਾ ਸੀ ਨਿਆਣੇ ਨੇ, ਨਾ ਸਮਝ ਲੈ ਫਸੇ ਪਏ, ਅਤੇ ਉਦਾਸ ਹੋ ਚੁੱਕਿਆ ਸੀ, ਨਿਰਾਸ਼ ਹੋ ਚੁੱਕਿਆ ਸੀ। ਹੁਣ ਇਸ ਨੂੰ ਪ੍ਰਤੀਤ ਹੁੰਦਾ ਹੈ ਮੰਦਰ ਮਸਜਿਦ ਵਿੱਚ ਬੈਠੇ ਬੰਦੇ ਸ਼ਰਾ ਕਰਮ ਕਾਣ ਅਤੇ ਗੁਰੂ ਭਗਤੀ ਵਿੱਚ ਲੀਨ ਮਨੁੱਖ ਉਹਨਾਂ ਨੂੰ ਵੇਖ ਕੇ ਘਿਰਣਾ ਕਰਦਾ ਹੈ ਜਾਂ ਹੱਸਦਾ ਹੈ, ਕੀ ਹੈ ਕੁਛ ਵੀ ਨਹੀਂ, ਇਹ ਕਿੱਥੇ ਫਸੇ ਪਏ ਨਾਸਤਿਕ। ਪ੍ਰਿੰਸੀਪਲ ਗੰਗਾ ਸਿੰਘ ਨਾਸਤਿਕ ਹੋ ਗਿਆ ਸੀ ਥੋੜ੍ਹੇ ਸਮੇਂ ਲਈ, ਕੈਸ਼ਵ ਚੰਦਰ ਨਾਸਤਿਕ ਹੋ ਗਿਆ। ਹਿੰਦੂ ਜਗਤ ਦਾ ਚੋਟੀ ਦਾ ਦਾਰਸ਼ਨਿਕ ਫਿਲੋਸਫਰ ਧਾਰਮਿਕ ਬੰਦਾ ਨਾਸਤਿਕ ਹੋ ਗਿਆ ਬੰਗਾਲ ਦਾ। ਦੋ ਹੀ ਸੂਬੇ ਮਹਾਨ ਨੇ, ਪੰਜਾਬ ਅਤੇ ਬੰਗਾਲ। ਪਰ ਮੈਂ ਅਕਸਰ ਅਰਜ਼ ਕਰਦਾ ਹੁੰਦਾ ਭਾਰਤ ਨੂੰ ਜੇ ਆਜ਼ਾਦ ਕਰਾਇਆ ਇਹਨਾਂ ਦੋ ਸੂਬਿਆਂ ਨੇ, ਪੰਜਾਬ ਨੇ ਖੂਨ ਬਹਾਇਆ, ਬੰਗਾਲ ਨੇ ਦਿਮਾਗ ਲੜਾਇਆ, ਦੇਸ਼ ਆਜ਼ਾਦ ਹੋਇਆ। ਇਹ ਚਰਖੇ ਕੱਤਣ ਨਾਲ ਆਜ਼ਾਦ ਨਹੀਂ ਹੋਇਆ, ਇਹ ਵਰਤ ਰੱਖਣ ਨਾਲ ਆਜ਼ਾਦ ਨਹੀਂ ਹੋਇਆ, ਇਹ ਤਾਂ ਪੰਜਾਬ ਖੂਨ ਡੋਲਦਾ ਰਿਹਾ, ਬੰਗਾਲ ਦਿਮਾਗ ਲੜਾਉਂਦਾ ਰਿਹਾ, ਤਾਂ ਹੋਇਆ। ਲੰਬੀ ਚੌੜੀ ਦਾਸਤਾਂ ਇਸ ਵਕਤ ਇਸ ਨੂੰ ਅੱਗੇ ਨਾ ਕਰੀਏ। ਬੰਗਾਲ ਦਾ ਕੇਸ਼ਵ ਚੰਦਰ ਨਾਸਤਿਕ ਹੋ ਗਿਆ, ਪੰਜਾਬ ਦਾ ਪ੍ਰਿੰਸੀਪਲ ਗੰਗਾ ਸਿੰਘ ਨਾਸਤਿਕ ਹੋ ਗਿਆ। ਹੈਰਾਨਗੀ, ਇਹ ਹੈਰਾਨਗੀ ਵਾਲੀ ਗੱਲ ਹੈ। ਔਰ ਚੋਟੀ ਦਾ ਮੁਸਲਮਾਨ, ਬੁਲੰਦ ਪਾਇਆ ਮੁਸਲਮਾਨ ਮਿਰਜ਼ਾ ਗਾਲਬ ਪਿਛਲੀ ਸਦੀ ਦਿੱਲੀ 'ਚ ਬੈਠਿਆਂ ਨਾਸਤਿਕ ਹੋ ਗਿਆ। ਦਿਲ ਖੁਸ਼ ਹੁਆ ਹੈ ਮਸਜਿਦ ਵੀਰਾਂ ਕੋ ਦੇਖ ਕਰ, ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ। ਐ ਖੁਦਾ ਸਾਡਾ ਘਰ ਉਜੜਿਆ ਹੋਇਆ, ਉਦਾਸ ਨਿਰਾਸ਼, ਤੇਰੇ ਘਰ ਦੇ 'ਚ ਵੀ ਕੱਖ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ, ਦੇਖ ਲਿਆ, ਨਮਾਜ਼ਾਂ ਪੜ੍ਹ ਪੜ੍ਹ ਕੇ ਦੇਖ ਲਿਆ, ਕੁਰਾਨ ਦੀ ਤਲਾਵਤ ਕਰ ਕਰਕੇ ਦੇਖ ਲਿਆ, ਹੱਜ ਕਰਕੇ ਵੀ ਦੇਖ ਲਿਆ, ਸ਼ਰ੍ਹਾਂ ਦੇ 'ਚ ਜੀ ਕੇ ਦੇਖ ਲਿਆ। ਦਿਲ ਖੁਸ਼ ਹੁਆ ਹੈ ਮਸਜਿਦ ਵੀਰਾਂ ਕੋ ਦੇਖ ਕਰ, ਅੱਜ ਕੋਈ ਨਮਾਜ਼ੀ ਨਹੀਂ ਆਇਆ ਮਸਜਿਦ ਦੇ 'ਚ। ਗਾਲਿਬ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੈ, ਬਹੁਤ ਖੁਸ਼ ਹੈ, ਠੀਕ ਹੋਇਆ, ਅੱਜ ਮਸਜਿਦ ਖਾਲੀ ਪਈ ਹੈ, ਚੰਗਾ ਹੋਇਆ। ਦਿਲ ਖੁਸ਼ ਹੁਆ ਹੈ ਮਸਜਿਦ ਵੀਰਾਂ ਕੋ ਦੇਖ ਕਰ, ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ। ਉਜੜਿਆ ਹੋਇਆ ਸਾਡਾ ਘਰ ਖੁਦਾ, ਪਰ ਤੇਰਾ ਵੀ ਉਜੜਿਆ ਹੋਇਆ ਕੱਖ ਨਹੀਂ, ਨਾਸਤਿਕ ਹੋ ਗਿਆ ਕੇਸ਼ਵ ਚੰਦਰ, ਨਾਸਤਿਕ ਹੋ ਗਿਆ ਪ੍ਰਿੰਸੀਪਲ ਗੰਗਾ ਸਿੰਘ, ਨਾਸਤਿਕ ਹੋ ਗਿਆ। ਪੰਜ ਬਾਣੀਆਂ ਦਾ ਪਾਠ ਕਰਨ ਵਾਲਾ, ਰਹਿਤ ਬੈਤ ਧਾਰਨ ਕਰਨ ਵਾਲਾ, ਅੰਮ੍ਰਿਤ ਤੇ ਲੈਕਚਰ ਦੇਣ ਵਾਲਾ ਨਾਸਤਿਕ ਹੋ ਗਿਆ। ਚਾਰ ਵੇਦਾਂ ਦਾ ਪਾਠੀ, 108 ਉਪਨਿਸ਼ਦਾਂ ਦਾ ਗਿਆਨੀ, ਥਾਂ ਥਾਂ ਤੇ ਧਰਮ ਦੀ ਵਿਆਖਿਆ ਕਰਨ ਵਾਲਾ ਕੇਸ਼ਵ ਚੰਦਰ ਨਾਸਤਿਕ ਹੋ ਗਿਆ। ਜ਼ਮੀਨ ਆਸਮਾਨ ਦੇ ਫਿਲਸਫੇ ਨਾਲ ਕਲਾਬੇ ਮਿਲਾਉਣ ਵਾਲਾ ਮਿਰਜ਼ਾ ਗਾਲਬ ਨਾਸਤਿਕ ਹੋ ਗਿਆ। ਲੇਕਿਨ ਪੱਕੇ ਆਸਤਿਕ ਸਨ, ਨਾਸਤਿਕ ਹੋ ਗਏ। ਕਿਉਂ ਭਈ ਨਿਰਾਸੀ ਗੁਰੂ ਅਰਜਨ ਦੇਵ ਜੀ ਦੇ ਵਾਕ ਇਹ ਨਾ ਹੁੰਦੇ ਤਾਂ ਸ਼ਾਇਦ ਇਤਨੇ ਖੁੱਲ੍ਹੇ ਢੰਗ ਨਾਲ ਮੈਂ ਤੁਹਾਨੂੰ ਨਹੀਂ ਸੁਣਾ ਸਕਦਾ ਸੀ, ਕਿਉਂਕਿ ਸਾਡੇ ਵਿੱਚ ਕੋਈ ਹੋਣਗੇ ਕਰਮ ਕਾਂਡੇ ਐਵੇਂ ਖਾਮਾ ਖਾ ਮੇਰੀਆਂ ਗੱਲਾਂ ਪਕੜਾਂ। ਭਈ ਨਿਰਾਸੀ ਬਹੁਤ ਦਿਨ ਲਾ ਗਏ, ਨਿਰਾਸ਼ ਹੋ ਗਏ, 10-20 ਸਾਲ ਲੱਗ ਗਏ, ਕੁਛ ਵੀ ਨਹੀਂ ਸੁਣਿਆ ਸੀ। ਪਰਮ ਪ੍ਰਕਾਸ਼ ਹੋ ਜਾਂਦਾ ਹੈ, ਪਰਮ ਆਨੰਦ ਹੋ ਜਾਂਦਾ ਹੈ, ਪਰਮ ਝਲਕਾਂ ਮਿਲਦੀਆਂ ਨੇ, ਅਨਾਹਰ ਨਾਲ ਦੀਆਂ ਧੁਨੀਆਂ ਵੱਜਦੀਆਂ ਨੇ, ਕਪਾਟ ਖੁੱਲ੍ਹ ਜਾਂਦੇ ਨੇ। ਉਹ ਜ਼ਿੰਦਗੀ ਮਿਲ ਜਾਂਦੀ ਹੈ ਜਿੱਥੇ ਮਿਰਤ ਨਾ ਜਨਮ ਜਰਾ ਹੋਵੇ ਤਾਂ ਕੁਛ ਵੀ ਨਹੀਂ ਹੋਵੇ, ਕੁਛ ਵੀ ਨਹੀਂ, ਐਸੀ ਕੋਈ ਘਟਨਾ ਨਹੀਂ ਘਟੀ, ਨਾਸਤਿਕ ਹੋ ਜਾਏਗਾ। ਨਾਸਤਿਕ ਹੋ ਗਿਆ ਅਤੇ ਦੁਰਘਟਨਾ ਹੋ ਗਈ, ਐਕਸੀਡੈਂਟ ਹੋ ਗਿਆ, ਦੁਰਘਟਨਾ ਘਟੀ, ਘਟ ਜਾਂਦੀ ਹੈ। ਕੇਸ਼ਵ ਚੰਦਰ ਨਾਲ ਘਟ ਗਏ, ਪ੍ਰਿੰਸੀਪਲ ਗੰਗਾ ਸਿੰਘ ਨਾਲ ਘਟ ਗਏ, ਮਿਰਜ਼ਾ ਗਾਲਬ ਨਾਲ ਘਟ ਗਏ। ਹੈਰਾਨਗੀ ਹੈ, ਇੰਨਾ ਮਹਾਨ ਦਾਰਸ਼ਨਿਕ ਚਿੰਤਕ ਗਾਲਬ خدا قرآن تے محمد دا مذاق اڑان لگ پیا. ہم جانتے ہیں جنت کی حقیقت کو لیکن دل کے بہلانے کو غالب یہ خیال اچھا ہے. چھڑ جنت دیاں گلاں سانو پتا کہ پھوکیاں دل بہلاوے دیاں گلاں کچھ بھی نہیں کچھ بھی نہیں. ہم جانتے ہیں جنت کی حقیقت کو لیکن دل کے بہلانے کو غالب یہ خیال اچھا ہے. ناستک ہو گیا گنگا سنگھ, ناستک ہو گیا کیشو چندر, ناستک ہو سینکڑیاں دے میں نام نہیں لیندا کہ چوٹی دے بندیاں دا نام لیا ہے. اس زمانے وچ چوٹی دے سیانے بندیاں وچ مسلماناں وچ مرزا غالب, سکھاں وچ پرنسپل گنگا سنگھ, ہندوؤں وچ کیشو چندر. ناستک ہو گئے. کیشو چندر تو سیانا کوئی زیادہ نہیں سی, ناستک ہو گئے. گنگا سنگھ بارے ودوان کہندے سن کہ تے سکھ جگت دی ودیا دا سورج ہے, باقی تے سب دیوے ہی دیوے, یہ سورج ہے. ناستک ہو گیا. اماوس دی رات وچ بدل گیا, مسیح دی رات وچ بدل گیا. اور اسی طریقے دے نال مرزا غالب, سارے شاعر کہنے استاد ہے تے حضرت ہے, اسی اس تو پریرنا لینے ہیں, ناستک ہو گیا. عربی فارسی چ کہندے منافق ہو گیا, انکاری ہو گیا, خدا تو انکاری ہو گیا. لمکاواں نام ہے ایک, یہ درگھٹنا ایکسیڈنٹ ہو گیا. سنسار دے چلدیاں ایکسیڈنٹ ہو جاندے نے, دھارمک دنیا چلدیاں بھی ایکسیڈنٹ ہو جاندے, درگھٹنا گھٹ جاندی. یہ کہہ سکتے ہیں دھارمک درگھٹنا. کوئی آرتھک درگھٹنا ہو جاندی ہے, کوئی پروارک درگھٹنا ہو جاندی ہے, کوئی شریرک درگھٹنا ہو جاندی ہے, دھارمک درگھٹنا. یہ دھارمک درگھٹنا ہو گئی کیشو چندر دے نال, گنگا سنگھ نال, غالب دے نال. ایک دوسری اوستھا بھی بن سکتی ہے جد من ٹوٹلی نراش ہو گیا, اداس ہو گیا. دو طرح کی نراشا دن کہہ لو منک نو لنگنا ہی پہنتا ہے اگر کوئی پرماتما تک پہنچے گا. پہلے سنسار تو نراش ہے, اداس ہے, تھک گیا, ٹوٹ گیا, سنسار بے مینی ہو گیا, اداس ہو گیا, نراش ہو گیا. پرماتما دے مارگ سے چلے ہوں, پرماتما دے رستے تو بھی اداس ہو گیا, کچھ بھی نہیں, یہ بھی کچھ نہیں. اور میں انہاں اکھاں نال ہزاراں دیکھے نے عام بندے جو گردواریاں تو مندراں تو نراش ہو گئے, اداس ہو گئے, چوم چوم کے آسا دیوار سنتے ہوں سن, ہوں نہیں. امرت ویلے اٹھ کے گھنٹہ ڈیڑھ ڈیڑھ گھنٹے جپ کرتے سن, ہوں نہیں. گرو دے بانے نو بڑے پیار نال دھارن کردے سن, ہوں نہیں. گردوارے وچ گرو دے درشن کیتے بنا ان پانی نہیں گرہن کردے سن, ہوں ایسا نہیں. اداس ہو گئے, نراش ہو گئے. بھائی نراشی بہت دن لگ گئے, سنسار تو نراش ہوئے, پرماتما دے مارگ تے چلے, پرماتما تو نراش ہو گئے. ہوں زندگی دے کدی کوئی پتراں تو نراش ہو جاتا ہے, متراں تو نراش ہو جاتا ہے, پتنی تو نراش ہو جاتا ہے, پتی تو کوئی نراش ہو جاتی ہے, ایسا بھی آمد ہے. پرماتما تو نراش ہو جاتا ہے, گرو تو نراش ہو جاتا ہے. اور میں دیکھ رہے ہیں اداس ہو گئے, نراش ہو گئے. یہ گھور نراشا ناستک بنا دے گی یا پھر ایک اور سونا دروازہ کھولے گی کہ اندروں ارداس پیدا ہوئے گی. ہے گرو اسی جو کچھ کرنا سی کر لے, کچھ نہیں ہوئے. جو دان دینا سی, جو گیان اکٹھا کرنا سی, جو جپ کرنا سی, جو تب کر کر کے دیکھ لے, ہوں تو شریر بھی تھک گیا, ہوں تو شریر بھی ڈل گیا, کچھ نہیں ہوئے. تم کوئی بخشش کر, تم کوئی رحمت کر, میں تو کر کر کے دیکھ لے, کچھ بھی نہیں. کہ ہوں دو شبد اور برداشت بھی کرنا نہیں ملے گا جپ نال. میرے جپ نال اگر مینوں پرماتما مل سکتا ہے تو میرا کیتا ہویا جپ اس دی قیمت ہے, کوئی رب وڈا نہیں. میرے دتے دان نال اگر مینوں بھگوان مل سکتا ہے تو میرا دتا ہویا دان اس دی قیمت ہے, کوئی رب وڈا نہیں, کچھ بھی نہیں ہے, وہ کچھ بھی نہیں. اتنا دان دیواں گا بھگوان مل جائے. ਮੇਰੇ ਅੰਮ੍ਰਿਤ ਵੇਲੇ ਉੱਠਣ ਨਾਲ, ਧਿਆਨ ਸਾਧਨਾ ਕਰਨ ਨਾਲ ਅਗਰ ਮੈਨੂੰ ਭਗਵਾਨ ਮਿਲ ਸਕਦਾ, ਈਸ਼ਵਰ ਮਿਲ ਸਕਦਾ, ਤਾਂ ਜਿਤਨੀ ਮੈਂ ਸਾਧਨਾ ਕੀਤੀ ਉਸਦੀ ਕੀਮਤ ਹੋ ਗਈ? ਨਹੀਂ ਮਿਲੇਗਾ। ਇਕਾਗਰਤਾ ਬਖਸ਼ਣੀ ਨਹੀਂ ਮਿਲੇਗਾ। ਨਾ ਮੇਰੇ ਜਪ ਨਾਲ ਮਿਲਣਾ, ਨਾ ਮੇਰੇ ਦਾਨ ਨਾਲ, ਨਾ ਮੇਰੀ ਸੇਵਾ ਨਾਲ, ਨਾ ਮੇਰੇ ਗਿਆਨ ਨਾਲ। ਅਗਰ ਮੇਰੇ ਗਿਆਨ ਨਾਲ ਵੀ ਉਹ ਮੈਨੂੰ ਮਿਲ ਸਕਦਾ, ਤਾਂ ਮੇਰਾ ਗਿਆਨ ਉਸਦੀ ਕੀਮਤ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਕੋਈ ਵੀ ਕਿਰਿਆ, ਕੋਈ ਵੀ ਕਰਮ ਤੇਰੀ ਕੀਮਤ ਨਹੀਂ ਹੈ। ਤਾਂ ਫਿਰ ਕੀ ਕੀਤਾ ਜਾਏ? ਅਰਦਾਸ ਨਿਕਲੇਗੀ, ਹੇ ਪ੍ਰਭੂ ਜੋ ਮੈਂ ਕਰਨਾ ਸੀ ਮੈਂ ਕਰ ਕਰਕੇ ਦੇਖ ਲਏ, ਹੇ ਗੁਰੂ ਜੋ ਮੈਂ ਕਰਨਾ ਸੀ ਕਰ ਕਰਕੇ ਦੇਖ ਲਏ, ਇਹਦੇ ਨਾਲ ਤਾਂ ਕੁਛ ਵੀ ਨਹੀਂ। ਤੂੰ ਮੇਰ ਕਰ, ਤੂੰ ਬਖਸ਼ਿਸ਼ ਕਰ, ਇਹ ਅਰਦਾਸ ਨਿਕਲੇਗੀ। ਔਰ ਇੱਕੋ ਹੀ ਦਫ਼ਾ ਜ਼ਿੰਦਗੀ 'ਚ ਨਿਕਲਦੀ ਹੈ, ਇੱਕੋ ਹੀ ਦਫ਼ਾ। ਇਤਨੀ ਗਹਿਰੀ ਅਰਦਾਸ ਜ਼ਿੰਦਗੀ 'ਚ ਇੱਕੋ ਹੀ ਦਫ਼ਾ ਨਿਕਲਦੀ ਹੈ, ਦੁਬਾਰਾ ਕਿਉਂ ਨਹੀਂ ਨਿਕਲਦੀ? ਉਹ ਅਰਦਾਸ ਪੂਰੀ ਹੋ ਜਾਂਦੀ। ਉਸੇ ਨੂੰ ਕਿਹਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜੈਸੇ ਇਹ ਅਰਦਾਸ ਨਿਕਲਦੀ ਹੈ, ਸਮਾਧੀ ਲੀਨ ਹੋ ਜਾਂਦਾ, ਜੁੜ ਜਾਂਦੇ ਨੇ, ਪਤਾ ਚੱਲ ਜਾਂਦਾ, ਖੇਡ ਬਣ ਜਾਂਦੀ ਹੈ, ਸਿਲਸਿਲਾ ਬਣ ਜਾਂਦਾ। ਫਿਰ ਪਤਾ ਇਸ ਤਰ੍ਹਾਂ ਦੀ ਜੁੜੀ ਹੋਈ ਆਤਮਾ ਕੀ ਕਹਿੰਦੀ ਹੈ? ਉਹ ਗੁਰੂ ਨਾਨਕ ਦੇਵ ਜੀ ਦੱਸਦੇ ਨੇ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਪ੍ਰਭੂ ਤੂੰ ਮਿਲਿਆ, ਪਰ ਪਤਾ ਚੱਲਿਆ ਮੇਰੀ ਕਾਲਨਾ ਨਾਲ ਨਹੀਂ ਮਿਲਿਆ, ਕਾਲਨਾ ਕਰ ਕਰਕੇ ਤਾਂ ਮੈਂ ਥੱਕ ਗਿਆ ਸੀ, ਨਿਰਾਸ਼ ਹੋ ਗਿਆ ਸੀ। ਮੇਰੀ ਕੀਤੀ ਸੇਵਾ ਨਾਲ ਤੂੰ ਨਹੀਂ ਮਿਲਿਆ, ਮੇਰੇ ਕੀਤੇ ਜਪ ਨਾਲ ਤੂੰ ਨਹੀਂ ਮਿਲਿਆ, ਤੂੰ ਮਿਲਿਆ ਤੇਰੀ ਬਖਸ਼ਿਸ਼, ਤੂੰ ਮਿਲਿਆ ਮੇਰੀ ਮਿਹਨਤ ਨਹੀਂ, ਤੂੰ ਮਿਲਿਆ ਤੇਰੀ ਰਹਿਮਤ, ਤੂੰ ਮਿਲਿਆ ਮੇਰਾ ਪ੍ਰਯਾਸ ਨਹੀਂ, ਤੂੰ ਮਿਲਿਆ ਤੇਰਾ ਪ੍ਰਸਾਦ। ਪ੍ਰਸਾਦ ਕਹਿੰਦੇ ਨੇ ਬਖਸ਼ਿਸ਼ ਨੂੰ। ਅਸੀਂ ਬਾਹਰੋਂ ਸਿਲਸਿਲਾ ਬਣਾ ਰੱਖਿਆ, ਕਥਾ ਕਰ ਰਹੇ ਹਾਂ, ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਸੁਣ ਰਹੇ ਹਾਂ, ਦਾਨ ਪੁੰਨ ਸੇਵਾ ਪ੍ਰਯਾਸ, ਅਤੇ ਸਾਰਾ ਪ੍ਰਯਾਸ ਕਿੱਥੇ ਲੈ ਜਾਂਦਾ? ਅਰਦਾਸ ਤੱਕ। ਅਤੇ ਫਿਰ ਅਖੀਰ ਵਿੱਚ ਕੀ ਹੈ? ਪ੍ਰਸਾਦ। ਇਹੀ ਹੈ, ਇਹ ਬਾਹਰੋਂ ਸਿਲਸਿਲਾ ਸੀ ਬਣਾਇਆ, ਇਹ ਬਾਹਰੋਂ ਤੌਰ ਤਰੀਕਾ ਸੀ ਬਣਾਇਆ, ਇਹ ਸਿਲਸਿਲਾ ਸੀ ਬਾਹਰੋਂ ਬਣਾਇਆ। ਪ੍ਰਥਮ ਪ੍ਰਯਾਸ, ਔਰ ਉਸੇ ਪ੍ਰਯਾਸ ਨੂੰ ਸਫਲ ਸਮਝ ਲਓ ਜੋ ਅਰਦਾਸ ਤੱਕ ਲੈ ਜਾਏ, ਔਰ ਜੋ ਅਰਦਾਸ ਤੱਕ ਲੈ ਗਿਆ, ਅਰਦਾਸ ਵਿਅਰਥ ਜਾਏਗੀ ਨਹੀਂ, ਪ੍ਰਸਾਦ ਮਿਲ ਜਾਏਗਾ, ਬਖਸ਼ਿਸ਼ ਹੋ ਜਾਏਗੀ, ਨਾਮ ਰਸ ਦੀ ਪ੍ਰਾਪਤੀ ਹੋ ਜਾਏਗੀ। ਤਾਂ ਮੈਂ ਇੱਕ ਮਿੰਟ ਆਪਦਾ ਹੋਰ ਲਵਾਂ, ਭਾਵੇਂ ਸਮਾਂ ਹੋ ਗਿਆ। ਪ੍ਰਿੰਸੀਪਲ ਗੰਗਾ ਸਿੰਘ ਵਿਆਖਿਆ ਕਰ ਰਹੇ ਸਨ, ਬੇਗਮਪੁਰਾ ਸ਼ਹਿਰ ਕੋ ਨਾਮ, ਵਿਆਖਿਆ ਕਰ ਬੜੇ ਬਾਖਮਾਰ। ਅਤੇ ਬਾਬਾ ਅਤਰ ਸਿੰਘ ਨੇ ਪੁੱਛ ਲਿਆ, ਪ੍ਰਿੰਸੀਪਲ ਸਾਹਿਬ, ਬੇਗਮਪੁਰੇ ਵਿੱਚ ਕਦੀ ਝਾਤ ਮਾਰੀ? ਬੇਗਮਪੁਰੇ ਦੀ ਬੜੀਆਂ ਖਬਰਾਂ ਤੁਸੀਂ ਸੁਣਾਈਆਂ, ਬੜੀਆਂ। ਬੇਗਮਪੁਰੇ ਦੀ ਕਦੀ ਝਲਕ ਮਿਲੀ? ਤਾਂ ਪਤਾ ਗੰਗਾ ਸਿੰਘ ਨੇ ਕੀ ਆਖਿਆ, ਬਾਬਾ ਜੀ ਜੇ ਸੱਚ ਪੁੱਛੋ, ਮੈਂ ਮੰਨਦਾ ਹੀ ਨਹੀਂ ਕਿ ਐਸੀ ਵੀ ਕੋਈ ਥਾਂ ਹੈ ਜਿੱਥੇ ਗਮ ਨਹੀਂ ਹੈ। ਗਮ ਤਾਂ ਹੈ ਸਭ ਜਗ੍ਹਾ, ਮਨੁੱਖ ਹੈ ਤਾਂ ਗਮ ਵਿੱਚ ਜੀਣਾ ਪਏਗਾ, ਮਨੁੱਖ ਹੈ ਤਾਂ ਦੁੱਖ ਵਿੱਚ ਜੀਣਾ ਪਏਗਾ। ਬੇਗਮਪੁਰਾ ਹੈ ਹੀ ਨਹੀਂ, ਹੈ ਹੀ ਨਹੀਂ। ਤਾਂ ਬਾਬਾ ਅਤਰ ਸਿੰਘ ਨੇ ਜੋ ਕੁਛ ਕਿਹਾ, ਤਾਂ ਬਜ਼ੁਰਗਾਂ ਤੋਂ ਮੈਂ ਜੋ ਕੁਛ ਸੁਣਿਆ, ਅਜੇ ਵੀ ਦੋ ਚਾਰ ਬਜ਼ੁਰਗ ਉਸ ਸਮੇਂ ਦੇ ਮੌਜੂਦ ਨੇ, ਭਾਵੇਂ ਕਾਫ਼ੀ ਜ਼ਈਫ ਹੋ ਗਏ ਦਿੱਲੀ 'ਚ। ਬਾਬਾ ਅਤਰ ਸਿੰਘ ਕਹਿਣ ਲੱਗੇ, ਗੰਗਾ ਸਿੰਘ ਤੂੰ ਸਾਰੀ ਮਿਹਨਤ ਕਰ ਕਰਕੇ ਥੱਕਿਆ, ਔਰ ਤੇਰੀ ਅਕਲ ਹਰ ਬ੍ਰਹਿਮੰਡ ਦੇ ਹਿੱਸੇ 'ਚ ਦੌੜੀ ਹੈ, ਸਮਝਣ ਦੀ ਤੂੰ ਬੜੀ ਕੋਸ਼ਿਸ਼ ਕੀਤੀ ਹੈ, ਅਤੇ ਪੰਜ ਮਿੰਟ ਮੇਰੇ ਨਾਲ ਬੈਠ ਕੇ ਜਪ ਕਰੇਗਾ? ਪੰਜ ਮਿੰਟ ਸਰ, ਬਾਕੀ ਤਾਂ ਤੂੰ ਬਥੇਰਾ ਕੀਤਾ, ਦਾਨ ਵੀ ਤੂੰ ਬਥੇਰਾ ਦਿੱਤਾ, ਗਿਆਨ ਵੀ ਤੂੰ ਬਥੇਰਾ ਇਕੱਠਾ ਕੀਤਾ, ਸੇਵਾ ਵੀ ਤੂੰ ਬੜੀ ਕੀਤੀ, ਕਿਤਨੇ ਵਿਦਿਆਰਥੀਆਂ ਨੂੰ ਤੂੰ ਪੜ੍ਹਾਇਆ, ਬੜੀ ਸੇਵਾ ਵੀ ਕੀਤੀ। ਉਹਨਾਂ ਨੇ ਆਪਣੇ ਜ਼ਮਾਨੇ 'ਚ 50-60 ਕਥਾਵਾਂ ਤਿਆਰ ਕੀਤੇ ਸਨ, ਉਸ ਜ਼ਮਾਨੇ 'ਚ ਮਿਸ਼ਨਰੀ ਤਿਆਰ ਕੀਤੇ ਸਨ। ਸੇਵਾ ਵੀ ਤੂੰ ਬੜੀ ਕੀਤੀ, ਕੌਮ ਦੀ ਬੜੀ ਤੂੰ ਸੇਵਾ ਕੀਤੀ, ਸਭ ਕੁਛ ਕੀਤਾ, ਅਤੇ ਪੱਲੇ ਤੇਰੇ ਕੁਛ ਨਹੀਂ ਪਿਆ, ਤੇ ਤੂੰ ਨਿਰਾਸ਼ ਉਦਾਸ। ਪੰਜ ਮਿੰਟ ਬੈਠ ਕੇ ਜਪ ਕਰੇਗਾ, ਆਪਾਂ ਦੋਵੇਂ ਕਰਦੇ ਹਾਂ, ਪੰਜ ਮਿੰਟ ਦੇ ਜਪ ਦੇ 'ਚ ਜੁੜ ਗਏ, ਗੰਗਾ ਸਿੰਘ ਜੁੜ ਗਿਆ। ਗੰਗਾ ਸਿੰਘ ਉਸੇ ਦਿਨ ਆਸਤਿਕ ਹੋਇਆ, ਉਸੇ ਦਿਨ ਅੱਖ ਖੁੱਲ੍ਹੀ ਅਤੇ ਬਾਬਾ ਅਤਰ ਸਿੰਘ ਕਹਿਣ ਲੱਗੇ, ਬੇਗਮਪੁਰਾ ਸ਼ਹਿਰ ਕੋ ਨਾਮ ਹੈ ਕੋਈ ਐਸੀ ਦੁਨੀਆ। ਰੋਣ ਲੱਗ ਪਏ ਅਤੇ ਰੋਣਾ ਦੱਸਦਾ ਸੀ ਕੁਝ ਗੱਲ ਬਣ ਗਈ, ਰੋਣਾ ਹੀ ਦੱਸਦਾ ਸੀ ਕੁਝ ਖੇਡ ਬਣ ਗਈ। ਉਸ ਦਿਨ ਤੋਂ ਗੰਗਾ ਸਿੰਘ ਆਸਤਿਕ ਹੋ ਗਿਆ। ਫਿਰ ਤਾਂ ਵਾਹਿਗੁਰੂ ਵਾਹਿਗੁਰੂ ਦੀ ਰਚਨਾ ਦੇ ਹੀ ਰਹਿੰਦਾ ਸੀ, ਫਿਰ ਉਹ ਟੁੱਟਿਆ ਨਹੀਂ। ਇੱਕ ਮਿੰਟ ਹੋਰ ਆਪਦਾ ਕੈਸ਼ਵ ਚੰਦਰ, ਇਹ ਇੱਕ ਦਿਨ ਭੈਸਮ ਵਾਸਾ ਕਰਨ ਲਈ ਚਲਾ ਗਿਆ ਸਵਾਮੀ ਰਾਮ ਕ੍ਰਿਸ਼ਨ ਕੋਲ। ਕਹਿਣ ਲੱਗਾ, ਤੁਸੀਂ ਬੰਗਾਲ ਨੂੰ ਡੋਬ ਰਹੇ ਹੋ, ਸਾਰਿਆਂ ਨੂੰ ਭਗਤੀ ਦੇ ਮਾਰਗ 'ਤੇ ਤੋਰ ਰਹੇ ਹੋ, ਨਿਕੰਮਾ ਬਣਾ ਰਹੇ ਹੋ, ਕੋਈ ਪਰਮਾਤਮਾ ਨਹੀਂ, ਵਕਤ ਨਹੀਂ ਜ਼ਾਇਆ ਕਰਨਾ ਚਾਹੀਦਾ। ਹੁਣ ਪਹਿਲੇ ਸਭ ਕੁਝ ਆਪ ਕਰਦਾ ਸੀ, ਦਾਰਸ਼ਨਿਕ ਫਿਲੋਸਫਰ ਚਿੰਤਕ ਸੀ, ਬੜਾ ਗਹਿਰਾ। ਕਹਿਣ ਲੱਗੇ, ਮੈਂ ਤੁਹਾਡੇ ਨਾਲ ਚਰਚਾ ਕਰਨ ਆਇਆ, ਪਰ ਸਾਰੇ ਆਮ ਚਰਚਾ ਕਰਨੀ ਹੈ ਸਾਰੇ ਮਨੁੱਖਾਂ 'ਚ, ਤਾਂ ਕਿ ਤੁਹਾਡੇ ਪਖੰਡ ਦਾ ਪਤਾ ਚੱਲ ਜਾਏ ਔਰ ਪਰਮਾਤਮਾ ਦੇ ਪਖੰਡ ਦਾ ਪਤਾ ਚੱਲ ਜਾਏ, ਜੋ ਹੈ ਵੀ ਕੋਈ ਨਹੀਂ ਅਤੇ ਡੰਡੋਰਾ ਇਤਨਾ ਪਿੱਟਿਆ ਜਾ ਰਿਹਾ। ਕੈਸ਼ਵ ਚੰਦਰ ਰਾਮ ਕ੍ਰਿਸ਼ਨ ਕਹਿਣ ਲੱਗੇ, ਚਲੋ ਜੇ ਤੇਰੀ ਇਹ ਇੱਛਾ ਹੈ ਤਾਂ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ। ਕਹਿੰਦੇ ਨੇ, ਕ੍ਰਿਸ਼ਨ ਜੈਨਤੀ ਦਾ, ਜਨਮ ਅਸ਼ਟਮੀ ਦਾ ਦਿਹਾੜਾ ਚੁਣਿਆ ਗਿਆ ਵੀ ਉਸ ਦਿਨ ਲੱਖਾਂ ਦੀ ਤਾਦਾਦ ਵਿੱਚ ਲੋਕ ਆਉਣਗੇ, ਮੰਦਰ 'ਤੇ ਚਰਚਾ ਉੱਥੇ ਹੀ ਹੋਵੇਗੀ। ਅਤੇ ਮੰਨ ਗਏ ਰਾਮ ਕ੍ਰਿਸ਼ਨ, ਮੰਨ ਗਏ ਕੈਸ਼ਵ ਚੰਦਰ ਵੀ, ਮੰਨ ਗਏ। ਬੜਾ ਭਾਰੀ ਇਕੱਠ ਉੱਟੀ ਸਟੇਜ, ਅਤੇ ਭਗਤਾਂ ਨੂੰ ਬੜੀ ਦਇਆ ਆਵੇ ਵੀ ਰਾਮ ਕ੍ਰਿਸ਼ਨ ਦੀ ਬੜੀ ਹਾਨੀ ਹੋਵੇਗੀ, ਕਿਉਂਕਿ ਅੰਗੂਠਾ ਲਾਉਂਦੇ ਸਨ, ਪੜ੍ਹੇ ਲਿਖੇ ਨਹੀਂ ਸਨ, ਕੁੱਕੀ ਨਹੀਂ ਪੜ੍ਹੇ, ਬੰਗਾਲੀ ਵੀ ਬੋਲਦੇ ਸਨ ਪੇਂਡੂ ਬੰਗਾਲੀ, ਕਲਕੱਤੇ ਦੀ ਸ਼ਾਇਰੀ ਬੰਗਾਲੀ ਵੀ ਨਹੀਂ ਬੋਲ ਸਕਦੇ ਸਨ, ਪੇਂਡੂ ਬੰਗਾਲੀ ਬੋਲਦੇ ਸਨ। ਅਤੇ ਕਿੱਥੇ ਕੈਸ਼ਵ ਚੰਦਰ, 108 ਉਪਨਿਸ਼ਦਾਂ ਦਾ ਗਿਆਨੀ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਕਟ ਸ਼ਾਸਤਰੀ, ਬੜੀਆਂ ਡਿਗਰੀਆਂ ਸਨ ਉਸ ਵਕਤ, ਔਰ ਨਾਸਤਿਕ, ਔਰ ਬੜਾ ਚੋਟੀ ਦਾ ਵਕਤਾ, ਬਹਾਦਲੀਲ ਗੱਲ ਕਰਨ ਵਾਲਾ। ਭਗਤਾਂ ਨੂੰ ਤਰਸ ਵੀ ਆ ਰਿਹਾ ਸੀ, ਅੱਜ ਲੱਖਾਂ ਦੀ ਇਕੱਠ ਦੇ 'ਚ ਸਵਾਮੀ ਰਾਮ ਕ੍ਰਿਸ਼ਨ ਦੀ ਹੁੱਜਤ ਹੀ ਹੋਵੇਗੀ, ਕੁਛ ਨਹੀਂ, ਬੇਇੱਜ਼ਤੀ ਹੋਵੇਗੀ। ਖੈਰ, ਜਦ ਸਟੇਜ 'ਤੇ ਦੋਵੇਂ ਆਏ, ਕੈਸ਼ਵ ਚੰਦਰ ਕਹਿਣ ਲੱਗੇ, ਸਵਾਮੀ ਰਾਮ ਕ੍ਰਿਸ਼ਨ ਨੂੰ ਪਹਿਲੇ ਤੁਸੀਂ ਬੋਲਣਾ ਈਸ਼ਵਰ ਦੇ ਬਾਰੇ ਜਾਂ ਪਹਿਲੇ ਮੈਂ ਬੋਲਾਂ, ਮੈਂ ਖੰਡਨ ਕਰਾਂ। ਸਵਾਮੀ ਰਾਮ ਕ੍ਰਿਸ਼ਨ ਕਹਿਣ ਲੱਗੇ, ਤੂੰ ਖੰਡਨ ਕਰ। ਇੱਕ ਘੰਟਾ ਬੋਲਣਾ ਸੀ, 15 ਮਿੰਟ ਤੱਕ ਕੈਸ਼ਵ ਚੰਦਰ ਖੰਡਨ ਕਰਦਾ ਰਿਹਾ। ਬਾਰ ਬਾਰ ਉੱਠ ਕੇ ਸਵਾਮੀ ਰਾਮ ਕ੍ਰਿਸ਼ਨ ਉਸਨੂੰ ਗਲਵਕੜੀ 'ਚ ਲੈਂਦੇ ਰਹੇ, ਅਤੇ ਰਾਮ ਕੈਸ਼ਵ ਚੰਦਰ ਵੀ ਹੈਰਾਨ, ਬਈ ਮੈਂ ਤਾਂ ਇਹਨਾਂ ਨੂੰ ਮੂਰਖ ਸਾਬਤ ਪਿਆ ਕਰਦਾ ਅਤੇ ਮੈਨੂੰ ਗਲਵਕੜੀ 'ਚ ਲਈ ਜਾਂਦੇ, ਉਲਟਾ ਮੈਨੂੰ ਸ਼ਾਬਾਸ਼ ਦੇਈ ਜਾ ਰਹੇ। ਪੂਰਾ ਘੰਟਾ ਬੋਲਿਆ, ਔਰ ਕਹਿੰਦੇ ਨੇ ਚੰਗੇ ਚੰਗੇ ਸਿਆਣਿਆਂ ਦੇ ਹਿਰਦੇ ਉਸਨੇ ਹਿਲਾ ਦਿੱਤੇ ਸਨ ਕਿ ਰੱਬ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ, ਐਸੀਆਂ ਦਲੀਲਾਂ, ਐਸੇ ਪ੍ਰਮਾਣ, ਔਰ ਉਹ ਦੇਣੇ ਵੀ ਨਹੀਂ ਚਾਹੀਦੇ, ਕਈ ਕੱਚੇ ਹਿਰਦੇ ਵਾਕਈ ਹਿਲ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ। ਉਸਨੇ ਐਸੀਆਂ ਐਸੀਆਂ ਦਲੀਲਾਂ ਦਿੱਤੀਆਂ, ਚੰਗੀਆਂ ਚੰਗੀਆਂ ਦੇ ਹਿਰਦੇ ਹਿਲਾ ਦਿੱਤੇ, ਮੰਦਰ ਵਿੱਚ ਬੈਠੇ ਬੰਦੇ ਮੰਦਰ ਤੋਂ ਤੋੜ ਕੇ ਰੱਖ ਦਿੱਤੇ। ਘੰਟਾ ਬੋਲਣ ਤੋਂ ਬਾਅਦ ਸਵਾਮੀ ਰਾਮ ਕ੍ਰਿਸ਼ਨ ਦੀ ਵਾਰੀ, ਅਤੇ ਕੈਸ਼ਵ ਚੰਦਰ ਕਹਿਣ ਲੱਗੇ, ਮੈਂ ਜਿਤਨਾ ਖੰਡਨ ਕਰਨਾ ਸੀ ਕਰ ਚੁੱਕੋ, ਤੁਸੀਂ ਕਰੋ ਮੰਡਨ। ਹੁਣ ਕੈਸ਼ਵ ਚੰਦਰ ਨੂੰ ਫਿਰ ਗਲਵਕੜੀ 'ਚ ਲਿਆ। ਰੋਂਦਿਆਂ ਹੋਇਆਂ ਸਵਾਮੀ ਰਾਮ ਕ੍ਰਿਸ਼ਨ ਕਹਿੰਦੇ ਨੇ, ਸਾਰਿਆਂ ਨੂੰ ਮੁਖਾਤਬ ਕਰਦਿਆਂ ਆ, ਕਹਿੰਦੇ ਨਾਸਤਿਕਤਾ ਕਦੀ ਕਦੀ ਮੇਰੇ ਅੰਦਰ ਵੀ ਆ ਜਾਂਦੀ ਸੀ, ਪਤਾ ਨਹੀਂ ਰੱਬ ਹੈ ਕਿ ਨਹੀਂ, ਕਦੀ ਕਦੀ। 10-15 ਦਿਨ ਲੰਘ ਜਾਣ, ਕੋਈ ਸਰੂਰ ਮਸਤੀ ਨਾ ਲਵੇ, ਹੋ ਜਾਂਦਾ ਸੀ ਕਦੀ ਕਦੀ। ਪਰ ਕੈਸ਼ਵ ਚੰਦਰ ਦੀਆਂ ਦਲੀਲਾਂ ਸੁਣ ਕੇ ਅੱਜ ਪੂਰਾ ਵਿਸ਼ਵਾਸ ਹੋ ਗਿਆ, ਰੰਚਕ ਮਾਤਰ ਜੋ ਭਰੋਸਾ ਕਦੀ ਕਦੀ ਟੁੱਟ ਜਾਂਦਾ ਸੀ, ਹੁਣ ਉਹ ਵੀ ਨਹੀਂ। ਇਤਨੀ ਪ੍ਰਤਿਭਾ, ਇਤਨੀ ਦਲੀਲ, ਇਤਨੀ ਅਕਲ, ਇਤਨੇ ਪ੍ਰਮਾਣ ਪਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦੇ, ਹੋ ਹੀ ਨਹੀਂ ਸਕਦੇ। ਪਰਮਾਤਮਾ ਦਾ ਖੰਡਨ ਪਰਮਾਤਮਾ ਹੀ ਕਰ ਸਕਦਾ, ਕੋਈ ਮਨੁੱਖ ਨਹੀਂ ਕਰ ਸਕਦਾ, इस ढंग नाल खंडन। हे परमात्मा कमाल दी गल, तू ऐसा खंडन कीता है, इस खंडन दे तेरी झलक मैनू दिखाई दिती। मैं अज तो पक्का आस्तिक हो गया, केशव चंद्र तू कमाल दा जो है बुलारा, चंगा रब नू जो है साबित कीता, मेरे सामने प्रगट करके रख दिता। तू केशव चंद्र नू दो लफ्ज़ कहने पे सारी संगत नू भगतां नू मुखातब होके कहिंदा है, ये पुरुष जिस नाल मैं चर्चा करन आया सी, इस नू मैं हरा दिता है, लेकिन बदकिस्मती है इस नू हरा के भी मैं इस कोलों हार गया। मैं हार गया, जित के भी मैनु हार प्रतीत हो रही है। मैं जिंदगी पहली दफा देख रहा किसी धार्मिक पुरुष नू, मैं पहली दफा देख रहा, जरूर इसकी जिंदगी कोई घटना घटी है। मैं इतनी इसते तर्क की थी और इतने कौड़े शब्द कहने, पर इसकी जबान चो अमृत ही निकले, कुड़त्तन नहीं निकली, हलेमी नहीं निकली, हंकार नहीं निकलिया, कोई ना कोई झलक है जरूर होवेगी। कहिंदे ने स्वामी राम कृष्ण ने उसके कोल धुन लगवाई सी, उत्थे कहिंदे तू धुन ला, कि हरे रामा हरे कृष्ण की धुन उदों की प्रचलित हो। सिर्फ 3 मिनट उसने धुन लाई जुड़ गए, भी 25 साल तो नास्तिकता का प्रचार करने वाला बंदा जुड़ गया। साध के संग नहीं किस घाल, दर्शन बैठत होत निहाल। असी अरदास विच शब्द ऐड कीते ने, सही संत गुरमुख प्यारे मेल, जिन्हां मिलिया तेरा नाम चेतिया, तू चेतिया शरदा जो है बने। तो मैं इस करा ऐसी अवस्था जो है बन सकती है। मैं धन गुरु गोबिंद सिंह जी महाराज दियां दो पंक्तियां नूं आधार बना के विचारां थोड़े सामने रखदा रहा, भावें मैं पाया तकमील तक नहीं लै जा सकिया, लेकिन इतना मैं अर्ज करा, अगर जिंदगी कभी यह भी ख्याल आ गया कि बथेरा कर लिया तो कुछ नहीं, नहीं इस ख्याल नूं जान देना। भाई निराशी बहुत दिन ला गए, देश दे संतर में सगले जागे, खिन रहन ना पाओ बिन पग भागे। उस समय जुड़ के अरदास करना पूरी हो जाए, बिरथी कदे न हो वही जन की अरदास। वो अरदास कदई व्यर्थ नहीं जाती, लेखे लग जाती है, कीता होया सारा साधन, कीते सारे कर्म फलीभूत हो जाते हैं। कितनी विचारां प्रवान करनिया, दास ने कल छोटे छोटे टाउना चले जाना है बने हुए प्रोग्राम के मुताबिक, फिर 1 तरीक नूं आवांगे, गालबन 4 तरीक 5 तरीक 4-5 अक्तूबर नूं फिर बड़े जो है चरण बरसांगे। 6 नूं दास ने दोपहर की फ्लाइट से वापस इंडिया चले जाना है, तो उदों सतगुरु जिंदगी बख्शन, फिर मिलाप बख्शन, 2 दिन फिर बड़े जो है दर्शन करांगे। हुण इत्थे समाप्ति, बार बार सारियां दा हार्दिक तौर पर धन्यवाद, बड़े टिकाव नाल एकाग्रता नाल आपने सरवण किया। सतगुरु सारियां दी गालना नूं भाग लावे, सारियां दी साधना नूं भाग लावे, ते सारियां दी जिंदगी चो परम क्रांति होवे, कि वेख के गुरु प्रसन्न हो जाण और कह देने ये मेरा अपना ही रूप बन गया। खालसा मेरो रूप है खास, खालसे मैं हूँ करो निवास, फुल चुग दी शमा, वाहेगुरु जी का खालसा।